राग गौड़ी अष्टपदियां महला पहला गौड़ी गुआरे री एक ओंकार सतनाम करता पुरख गुरप्रसाद निद सिद्ध निर्मल नाम विचार।
लो हुण धन गुरु नानक देव महाराज सच्चे पातशाह इस पावन पवित्र गुर शब्द दे अंदर ਉਹਨਾਂ ਸਿੱਧਾਂ ਨੂੰ ਯੋਗੀਆਂ ਨੂੰ ਨਾਮ ਦੀ ਮਹਾਨਤਾ ਦਰਸਾਉਂਦੇ ਹਨ। ਨਿਧ ਸਿੱਧ ਨਿਰਮਲ ਨਾਮ ਵਿਚਾਰ। ਐ ਸਿੱਧ ਲੋਕੋ, ਐ ਦੁਨੀਆਂ ਦੇ ਲੋਕੋ, ਜਿਹੜੀ ਨਿਰਮਲ ਨਾਮ ਦੀ ਵਿਚਾਰ ਹੈ ਸਾਡੇ ਲਈ ਇਹੀ ਨੌ ਨਿਧੀਆਂ ਅਤੇ 18 ਸਿੱਧੀਆਂ ਨੇ। ਭਾਵ ਨਾਮ ਦੀ ਕਰਾਮਾਤ ਸਭ ਤੋਂ ਮਹਾਨ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਬਾਣੀ ਵਿੱਚ ਸਤਿਗੁਰੂ ਨੇ ਨਾਮ ਦੀ ਸਭ ਤੋਂ ਵੱਡੀ ਮਹਿਮਾ ਲਿਖੀ ਹੈ। ਬਿਨ ਨਾਵੈ ਪਹਿਨਣ ਖਾਣ ਸਾ ਬਾਦ ਹੈ ਤੈਗ ਸਿੱਧੀ ਤੈਗ ਕਰਮਾਤ। ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਰਿਧੀਆਂ ਸਿੱਧੀਆਂ ਕਰਾਮਾਤਾਂ ਨੂੰ ਵੀ ਤਰਕਾਰ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ 'ਤੇ ਗਏ ਜਿੱਥੇ ਸਿੱਧ ਲੋਕ ਰਹਿੰਦੇ ਸਨ, ਔਰ ਉਹਨਾਂ ਸਿੱਧਾਂ ਨੇ ਗੁਰੂ ਮਹਾਰਾਜ ਦੇ ਸਾਹਮਣੇ ਇਹ ਸਵਾਲ ਕੀਤਾ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਉਹ ਇੱਥੇ ਲਿਆਈ। ਸਤਿਗੁਰੂ ਦੀ ਛੋਟੀ ਉਮਰ ਵੇਖ ਕੇ ਬਾਲੇ ਸ਼ਬਦ ਦੁਆਰਾ ਉਹਨਾਂ ਨੇ ਸੰਬੋਧਨ ਕੀਤਾ। ਕਹਿਣ ਲੱਗੇ ਬਈ ਤੁਸੀਂ ਦੱਸੋ ਕਿਹੜੀ ਸ਼ਕਤੀ ਨਾਲ ਇੱਥੇ ਪਹੁੰਚੇ ਹੋ, ਕਿਉਂਕਿ ਨਾ ਉੱਥੇ ਕੋਈ ਆਕਸੀਜਨ ਦਾ ਪ੍ਰਬੰਧ ਸੀ ਨਾ ਕੋਈ ਹੋਰ ਸੀ, ਅਤੇ ਬਿਲਕੁਲ ਜਿੱਥੇ ਨਾ ਖਾਣ ਲਈ ਨਾ ਪਹਿਨਣ ਲਈ ਕੋਈ ਵੀ ਉੱਥੇ ਚੀਜ਼ ਨਹੀਂ ਸੀ, ਅਤੇ ਤੁਸੀਂ ਕਿਹੜੀ ਸ਼ਕਤੀ ਦੇ ਆਸਰੇ ਇੱਥੇ ਪਹੁੰਚੇ ਹੋ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਜਵਾਬ ਦਿੱਤਾ ਉਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਮ ਬੰਦ ਕੀਤਾ। ਸਤਿਗੁਰੂ ਕਹਿਣ ਲੱਗੇ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਸਾਡੇ ਨਾਹੀਂ। ਐ ਸਿੱਧ ਲੋਕੋ, ਗੁਰੂ ਘਰ ਦੇ ਵਿੱਚ ਤਾਂ ਨਾਮ ਦੀ ਹੀ ਸਭ ਤੋਂ ਵੱਡੀ ਕਰਾਮਾਤ ਸਮਝੀ ਗਈ ਹੈ। ਨਾਮ ਤੋਂ ਬਿਨਾਂ ਸਾਡੇ ਕੋਲ ਕੋਈ ਕਰਾਮਾਤ ਨਹੀਂ, ਕੋਈ ਰਿੱਧੀ ਸਿੱਧੀ ਨਹੀਂ, ਕੋਈ ਹੋਰ ਵਸਤੂ ਨਹੀਂ। ਅਸੀਂ ਤਾਂ ਸਿਰਫ ਵਾਹਿਗੁਰੂ ਦੇ ਨਾਮ ਦੇ ਹੀ ਆਸਰੇ ਤੁਹਾਡੇ ਕੋਲ ਪਹੁੰਚੇ ਹਾਂ। ਉਸੇ ਨਾਮ ਦੇ ਆਸਰੇ ਅਸੀਂ ਜਿੱਥੇ ਮਰਜ਼ੀ ਚਾਹੀਏ ਜਾ ਸਕਦੇ ਹਾਂ। ਉਸੇ ਨਾਮ ਦੇ ਜ਼ਰੀਏ ਅਸੀਂ ਵਾਹਿਗੁਰੂ ਦੇ ਸੱਚਖੰਡ ਵਿੱਚ ਵੀ ਜਾ ਸਕਦੇ ਹਾਂ, ਅਤੇ ਅਸੀਂ ਜਾਣਾ ਵੀ ਚਾਹੁੰਦੇ ਹਾਂ। ਇਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਉਹਨਾਂ ਨੂੰ ਸਮਝਾਈ। ਨਿਧ ਸਿੱਧ ਨਿਰਮਲ ਨਾਮ ਵਿਚਾਰ। ਗੁਰਮੁਖੋ, ਜੋ ਇਹ ਨਾਮ ਦੀ ਨਿਰਮਲ ਵਿਚਾਰ ਹੈ ਇਹੀ ਸਾਡੇ ਲਈ ਨੌ ਨਿਧੀਆਂ ਅਤੇ 18 ਸਿੱਧੀਆਂ ਹਨ।
ਪੂਰਨ ਪੂਰ ਰਹਿਆ ਬਿਖ ਮਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਜਿਹੜੀ ਵਿਸ਼ਿਆਂ ਦੀ ਜ਼ਹਿਰ ਸੀ ਇਹਨੂੰ ਆਪਣੇ ਅੰਦਰੋਂ ਮਾਰ ਦਿੱਤਾ, ਖਤਮ ਕਰ ਦਿੱਤਾ ਹੈ। ਵਿਸ਼ੇ ਕਿਹੜੇ ਨੇ? ਸ਼ਬਦ, ਸਪਾਰਸ, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਮੰਨੇ ਗਏ ਨੇ। ਹਜ਼ੂਰ ਕਹਿੰਦੇ ਨੇ ਅਸੀਂ ਇਹ ਵਿਸ਼ਿਆਂ ਦੀ ਵਾਸ਼ਨਾ ਰੂਪੀ ਜ਼ਹਿਰ ਨੂੰ ਮਾਰ ਕੇ ਪੂਰਨ ਪੂਰ ਰਹੇ। ਹੁਣ ਜੋ ਪੂਰਨ ਪ੍ਰਭੂ ਸੀ ਸਭ ਥਾਵਾਂ 'ਤੇ ਪਰਿਪੂਰਨ ਹੋ ਰਿਹਾ, ਉਹਦੇ ਦੀਦਾਰ ਕਰ ਲਏ ਹਨ।
ਤ੍ਰੇਕੁਟੀ ਛੂਟੀ ਬਿਮਲ ਮਝਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋਗੀ ਲੋਕੋ, ਤੁਸੀਂ ਤਾਂ ਪ੍ਰਾਣਾਯਾਮ ਕਰਕੇ ਆਪਣੀ ਤ੍ਰਿਕੁਟੀ ਨੂੰ ਖੋਲਦੇ ਹੋ। ਤ੍ਰਿਕੁਟੀ ਤੋਂ ਮੁਰਾਦ ਹੈ ਵੀ ਆ ਭਰਵੱਟਿਆਂ ਦੇ ਵਿਚਕਾਰ ਇੱਕ ਜਗ੍ਹਾ ਹੈ ਜਿੱਥੇ ਇਹੜਾ ਪਿੰਗਲਾ ਸੁਖਮਨਾ ਇਹ ਤਿੰਨ ਨਾੜੀਆਂ ਦਾ ਸੰਗਮ ਹੁੰਦਾ ਹੈ। ਯੋਗੀ ਲੋਕ ਪ੍ਰਾਣਾਯਾਮ ਕਰਕੇ ਅਤੇ ਇਹੜਾ ਪਿੰਗਲਾ ਦੁਆਰਾ ਅਭਿਆਸ ਕਰਕੇ ਸੁਖਮਨਾ ਦੇ ਵਿੱਚ ਸਵਾਸ ਚੜਾਉਂਦੇ ਨੇ ਅਤੇ ਸੁਖਮਨਾ ਰਾਹੀਂ ਅੱਗੇ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਅਸੀਂ ਕੋਈ ਪ੍ਰਾਣਾਯਾਮ ਨਹੀਂ ਕੀਤਾ, ਸਿੱਖ ਧਰਮ ਦੇ ਵਿੱਚ ਕੋਈ ਪ੍ਰਾਣਾਯਾਮ ਕੋਈ ਯੋਗ ਅਭਿਆਸ ਸਵੀਕਾਰ ਵੀ ਨਹੀਂ ਹੈ। ਹਜ਼ੂਰ ਕਹਿੰਦੇ ਨੇ ਤ੍ਰਿਕੁਟੀ ਛੁੱਟੀ ਬਿਮਲ ਮਜ਼ਾਰ। ਇਹ ਜਿਹੜੀ ਨਾਮ ਦੀ ਬਿਮਲ ਦਾ ਅਰਥ ਹੈ ਬਹੁਤ ਹੀ ਉੱਜਲ ਵਿਚਾਰ ਹੈ। ਇਸ ਨਾਮ ਦੀ ਉੱਜਲ ਵਿਚਾਰਧਾਰਾ ਨੂੰ ਅਪਣਾ ਕੇ ਤ੍ਰਿਕੁਟੀ ਛੁੱਟੀ ਸਾਡੀ ਜਿਹੜੀ ਤ੍ਰਿਕੁਟੀ ਸੀ ਉਹ ਵੀ ਖੁੱਲ ਗਈ ਹੈ। ਭਾਵ ਸੁੱਤੇ ਸਿੱਧ ਹੀ ਸਾਡਾ ਦਸਵੇਂ ਦੁਆਰ ਦੇ ਵਿੱਚ ਨਿਵਾਸ ਹੋ ਗਿਆ ਹੈ। ਅਥਵਾ ਦੂਜਾ ਅਰਥ ਮਹਾਂਪੁਰਖ ਤ੍ਰਿਕੁਟੀ ਦਾ ਇਹ ਵੀ ਕਰਦੇ ਸਨ ਵੀ ਜਿਹੜੇ ਤਿੰਨ ਗੁਣ ਨੇ ਰਾਜਗੁਣ ਤਪਗੁਣ ਸਤਗੁਣ ਕਹੀਏ, ਇਹ ਤੇਰੀ ਸਮਾਇਆ, ਇਹ ਵੀ ਤ੍ਰਿਕੁਟੀ ਹੈ। ਅਸੀਂ ਹੁਣ ਤਿੰਨਾਂ ਗੁਣਾਂ ਤੋਂ ਪਾਰ ਹੋ ਗਏ ਹਾਂ। ਤਿਰਗੁਣ ਅਤੀਤ ਅਵਸਥਾ ਜਿਸ ਨੂੰ ਤੁਰੀਆ ਪਦ ਸਹਿਜ ਪਦ ਬਾਣੀ ਨੇ ਆਖਿਆ ਹੈ, ਅਸੀਂ ਉੱਥੇ ਪਹੁੰਚ ਗਏ ਹਾਂ। ਤ੍ਰਿਕੁਟੀ ਛੁੱਟੀ ਬਿਮਲ ਮਝਾਰ, ਇਸ ਨਾਮ ਦੀ ਬਿਮਲ ਮਝਾਰ, ਇਸ ਨਾਮ ਦੀ ਉੱਜਲ ਵਿਚਾਰ ਦੇ ਵਿੱਚ ਮਨ ਜਦੋਂ ਜੁੜਿਆ ਤੇ ਸਾਡੀ ਜਿਹੜੀ ਤਿੰਨ ਗੁਣਾਂ ਦੀ ਤ੍ਰਿਕੁਟੀ ਵੀ ਖੁੱਲ ਗਈ ਤੇ ਜਿਹੜੀ ਭਰਵਟਿਆਂ ਦੇ ਵਿਚਕਾਰ ਤ੍ਰਿਕੁਟੀ ਸੀ ਇਹ ਵੀ ਖੁੱਲ ਗਈ ਹੈ।
ਗੁਰ ਕੀ ਮਤ ਜੀ ਆਈ ਕਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਗੁਰੂ ਦੀ ਮਤ ਸੀ। ਇੱਥੇ ਇਹ ਵੀ ਗੱਲ ਵਿਚਾਰਨੀ ਯੋਗ ਹੈ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ? ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਵੀ ਲੱਗਿਆ। ਕੋਈ ਕਹਿੰਦਾ ਗੁਰੂ ਮਹਾਰਾਜ ਨੇ ਵਰਨ ਦੇਵਤੇ ਨੂੰ ਗੁਰੂ ਧਾਰਨ ਕੀਤਾ, ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੇ, ਇੱਕ ਸੰਤ ਸੀ ਸੰਤ ਰੇਣ, ਉਹਨੂੰ ਗੁਰੂ ਧਾਰਨ ਕੀਤਾ। ਕੋਈ ਕਿਸੇ ਦਾ ਨਾਮ ਲੈਂਦਾ, ਕੋਈ ਕਿਸੇ ਦਾ ਨਾਮ ਲੈਂਦਾ, ਪਰ ਗੁਰੂ ਨਾਨਕ ਸਾਹਿਬ ਦਾ ਗੁਰੂ ਕੇਵਲ ਅਕਾਲ ਪੁਰਖ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਪ੍ਰਵੇਸ਼ ਹੋਏ, ਸੁਲਤਾਨਪੁਰ ਦੀ ਘਟਨਾ ਹੈ, ਤਾਂ ਉਸ ਵੇਲੇ ਵਾਹਿਗੁਰੂ ਦੇ ਸੱਦੇ 'ਤੇ ਸੱਚਖੰਡ ਗਏ ਸਨ। ਉੱਥੋਂ ਹੀ ਗੁਰੂ ਮਹਾਰਾਜ ਨੇ ਅਕਾਲ ਪੁਰਖ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ, ਉਸੇ ਨਾਮ ਨੂੰ ਲਿਆ ਕੇ ਸੰਸਾਰ ਦੇ ਵਿੱਚ ਵੰਡਿਆ। ਇਸੇ ਲਈ ਹਜ਼ੂਰ ਕਹਿੰਦੇ ਗੁਰ ਕੀ ਮਤ, ਸਾਡੇ ਗੁਰੂ ਅਕਾਲ ਪੁਰਖ ਦੀ ਜੋ ਮਤ ਸਿੱਖਿਆ ਸੀ, ਜੀ ਆਈ ਕਾਰ, ਉਹ ਸਾਡੇ ਜੀ ਦੇ ਕੰਮ ਆਈ ਹੈ, ਭਾਵ ਉਹ ਕਾਰ ਆਮਦ ਹੋਈ ਹੈ, ਗੁਰੂ ਦੀ ਮਤ ਨੇ ਸਾਡੀ ਅਗਵਾਈ ਕੀਤੀ ਹੈ।
ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਸ ਤਰੀਕੇ ਦੇ ਨਾਲ ਵਾਹਿਗੁਰੂ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਾਡਾ ਮਨ ਵਾਹਿਗੁਰੂ ਤੇ ਮੰਨ ਗਿਆ। ਕੋਈ ਸਾਨੂੰ ਹੋਰ ਸਾਧਨ ਕਰਨ ਦੀ ਲੋੜ ਹੀ ਨਹੀਂ ਪਈ, ਕੇਵਲ ਵਾਹਿਗੁਰੂ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ ਉਸ ਤੇ ਮੰਨ ਗਿਆ ਹੈ। ਗਿਆਨ ਅੰਜਨ ਗੁਰ ਸ਼ਬਦ ਪਛਾਣਿਆ, ਅਸੀਂ ਗੁਰੂ ਦੇ ਬਖਸ਼ੇ ਗਿਆਨ ਦੇ ਅੰਜਨ ਸੁਰਮੇ ਨੂੰ ਪ੍ਰਾਪਤ ਕਰਕੇ ਤੇ ਨਾਲ ਗੁਰੂ ਸ਼ਬਦ ਦੀ ਕਮਾਈ ਕਰਕੇ ਪਛਾਣਿਆ, ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਇੱਕ ਸੁਖ ਮਾਨਿਆ ਸਹਿਜ ਮਿਲਾਇਆ,
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਸੁਖ ਮਾਨਿਆ। ਇੱਕ ਦਾ ਅਰਥ ਹੈ ਅਦਵੈਤ, ਅਸੀਂ ਹੁਣ ਉਸ ਅਦਵੈਤ ਸੁਖ ਨੂੰ ਮਾਣਿਆ ਹੈ ਜਿਸ ਵਰਗਾ ਹੋਰ ਕੋਈ ਦੁਨੀਆਂ ਦੇ ਵਿੱਚ ਸੁੱਖ ਨਹੀਂ ਹੈ, ਉਸ ਨੂੰ ਕਹਿੰਦੇ ਨੇ ਅਦਵੈਤ ਸੁਖ। ਇੱਕ ਸੁਖ ਮਾਨਿਆ, ਹਜ਼ੂਰ ਕਹਿੰਦੇ ਅਸੀਂ ਇੱਕ ਜੋ ਅਦੁੱਤੀ ਸੁੱਖ ਸੀ ਉਹਨੂੰ ਮਾਣਿਆ ਹੈ। ਕਿਵੇਂ? ਸਹਿਜ ਮਿਲਾਇਆ, ਜਦੋਂ ਉਸ ਅਕਾਲ ਪੁਰਖ ਨੇ, ਸਹਿਜ ਦਾ ਅਰਥ ਹੈ ਗਿਆਨ ਦੁਆਰਾ ਆਪਣੇ ਨਾਲ ਮਿਲਾ ਲਿਆ, ਤੇ ਅਸੀਂ ਵਾਹਿਗੁਰੂ ਦੀ ਏਕਤਾ ਦਾ ਐਸਾ ਅਦਵੈਤ ਸੁਖ ਮਾਣਿਆ ਹੈ ਜਿਸਦਾ ਬਰਾਬਰ, ਜਿਸਦਾ ਕੋਈ ਹੋਰ ਬਰਾਬਰ ਹੋ ਹੀ ਨਹੀਂ ਸਕਦਾ।
ਨਿਰਮਲ ਬਾਣੀ ਭਰਮ ਚੁਕਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਆ ਸਤਿਗੁਰੂ ਦੀ ਨਿਰਮਲ ਬਾਣੀ ਹੈ, ਪਵਿੱਤਰ ਬਾਣੀ ਹੈ, ਔਰ ਇਹਨੇ ਸਾਡਾ ਸਾਰਾ ਭਰਮ ਨਿਵਰਤ ਕਰ ਦਿੱਤਾ ਹੈ, ਕਿਉਂਕਿ ਬਾਣੀ ਇੱਕ ਗਿਆਨ ਦਾ ਸਾਗਰ ਹੈ। ਅਸੀਂ ਕੋਈ ਵੀ ਸਵਾਲ ਕਰੀਏ, ਕੋਈ ਵੀ ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਪੈਦਾ ਹੋਵੇ ਤੇ ਬਾਣੀ ਉਸ ਨੂੰ ਦੂਰ ਕਰ ਦਿੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸਿਮਰਨ ਦੀ ਮਹਿਮਾ ਦੱਸਦੇ ਨੇ, ਉੱਥੇ ਨਾਲ ਬਾਣੀ ਦੀ ਵੀ ਮਹਿਮਾ ਬਿਆਨ ਕਰਦੇ ਹਨ ਕਿ ਇਹ ਸਦ ਲੋਕੋ ਨਿਰਮਲ ਬਾਣੀ ਭਰਮ ਚੁਕਾਇਆ, ਅਸੀਂ ਨਿਰਮਲ ਪਵਿੱਤਰ ਬਾਣੀ ਦੁਆਰਾ ਆਪਣੇ ਭਰਮ ਨੂੰ ਨਿਵਰਤ ਕੀਤਾ ਹੈ।
ਲਾਲ ਭਏ ਸੁਹਾ ਰੰਗ ਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਅਸੀਂ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਐਨ ਲਾਲ ਸੁਰਖ ਹੋ ਗਏ ਹਾਂ, ਕਿਉਂਕਿ ਪ੍ਰੇਮ ਦਾ ਰੰਗ ਲਾਲ ਮੰਨਿਆ ਹੈ, ਉਸ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਅਸੀਂ ਲਾਲ ਸੁਰਖ ਹੋ ਗਏ ਹਾਂ। ਤੇ ਸੁਹਾ ਰੰਗ ਮਾਇਆ, ਤੇ ਜਿਹੜਾ ਮਾਇਆ ਦਾ ਸੁਹਾ ਰੰਗ ਸੀ ਉਹ ਹੁਣ ਸਾਡਾ ਉਤਰ ਗਿਆ ਹੈ।
ਨਦਰ ਪਈ ਬਿਖ ਠਾਕ ਰਹਾਇਆ,
ਹੁਣ ਸਾਡੇ ਉੱਤੇ ਨਦਰ ਪਈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਹੋਈ ਹੈ, ਕਿਉਂਕਿ ਨਦਰ ਵਿੱਚ ਬੜੀ ਬਰਕਤ ਹੈ ਜਿਸ ਦੀ ਵਿਚਾਰ ਪਹਿਲਾਂ ਸਰਵਣ ਕਰ ਚੁੱਕੇ ਹੋ। ਨਦਰ ਪਈ ਸਾਡੇ ਤੇ ਗੁਰੂ ਦੀ ਮਿਹਰ ਦੀ ਨਜ਼ਰ ਹੋਈ ਹੈ, ਬਿਖ ਠਾਕ ਰਹਾਇਆ, ਤੇ ਗੁਰੂ ਮਹਾਰਾਜ ਨੇ ਜਿਹੜੀ ਵਿਸ਼ਿਆਂ ਦੀ ਜ਼ਹਿਰ ਸੀ ਇਹਨੂੰ ਬਾਹਰ ਹੀ ਰੋਕ ਕੇ ਬਾਹਰ ਹੀ ਇਸ ਨੂੰ ਟਿਕਾ ਦਿੱਤਾ ਹੈ, ਭਾਵ ਜਿਹੜੇ ਵਿਸ਼ੇ ਸਨ ਪਹਿਲਾਂ ਤਾਂ ਸਾਡੇ ਅੰਦਰ ਜਾ ਕੇ ਅਸਰ ਕਰਦੇ ਸਨ, ਤੇ ਹੁਣ ਜਦੋਂ ਅਕਾਲ ਪੁਰਖ ਦੀ ਗੁਰੂ ਦੀ ਨਜ਼ਰ ਹੋ ਗਈ ਤੇ ਉਸਨੇ ਬਿਖ ਠਾਕ ਰਹਾਇਆ, ਜਿਹੜੀ ਵਿਸ਼ਿਆਂ ਦੀ ਜ਼ਹਿਰ ਸਾਡੇ ਅੰਦਰ ਜਾਂਦੀ ਸੀ ਨਾ, ਤੇ ਉਸ ਨੂੰ ਬਾਹਰ ਹੀ ਰੋਕ ਕੇ ਰੱਖ ਦਿੱਤਾ ਹੈ।
ਉਲਟ ਭਈ ਜੀਵਤ ਮਰ ਜਾਗਿਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਗੁਰੂ ਕੇ ਸ਼ਬਦ ਦੁਆਰਾ ਰਵੇ ਵਾਹਿਗੁਰੂ ਦਾ ਨਾਮ ਉਚਾਰਨ ਕਰਕੇ ਤੇ ਸਾਡਾ ਮਨ ਵਾਹਿਗੁਰੂ ਦੇ ਨਾਲ ਜੁੜ ਗਿਆ। ਤੇ ਹੁਣ ਕੀ ਹੋਇਆ ਹੈ, ਉਲਟ ਪਈ ਜਿਹੜੀ ਸਾਡੇ ਮਨ ਦੀ ਅਵਸਥਾ ਸੀ ਉਹ ਹੁਣ ਉਲਟ ਗਈ ਹੈ। ਭਾਵ ਜਿਹੜਾ ਸਾਡਾ ਮਨ ਪਹਿਲਾਂ ਸੰਸਾਰਾਕਾਰ ਹੋਇਆ ਹੋਇਆ ਸੀ ਹੁਣ ਬ੍ਰਹਮਾਕਾਰ ਹੋ ਗਿਆ, ਤੇ ਜਿਹੜੀ ਸਾਡੀ ਬਿਰਤੀ ਅਨਾਤਮਾਕਾਰ ਸੀ ਉਹ ਆਤਮਾਕਾਰ ਹੋ ਗਈ। ਇਸ ਢੰਗ ਦੇ ਨਾਲ ਉਲਟ ਪਈ, ਸਾਡੇ ਮਨ ਦੀ ਅਵਸਥਾ ਹੀ ਬਦਲ ਗਈ ਹੈ। ਜੀਵਤ ਮਰ ਜਾਗਿਆ, ਅਸੀਂ ਜੀਵਤ ਭਾਵ ਤੋਂ ਮਰ ਕੇ ਜਾਗ ਪਏ ਹਾਂ। ਇਹਦਾ ਮਤਲਬ ਇਹ ਹੈ ਸਾਡਾ ਮਨ ਇੱਕ ਪਾਸੇ ਸੰਸਾਰ ਵੱਲੋਂ ਮਰ ਗਿਆ ਹੈ ਤੇ ਦੂਸਰੇ ਪਾਸੇ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜਾਗ ਉੱਠਿਆ ਹੈ।
ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਅਸੀਂ ਵਾਹਿਗੁਰੂ ਦੇ ਨਾਮ ਦੇ ਰਸ ਨੂੰ, ਸੰਗ੍ਰਹਿ ਦਾ ਅਰਥ ਹੈ ਇਕੱਤਰ ਕੀਤਾ ਹੈ, ਬਿਖ ਪਰ ਹਰ ਤਿਆਗਿਆ, ਜਿਹੜੀ ਜ਼ਹਿਰ ਸੀ ਵਿਸ਼ੇ ਵਾਸ਼ਨਾ ਦੀ ਤੇ ਉਸ ਨੂੰ ਅਸੀਂ ਅੰਦਰੋਂ ਵੀ ਛੱਡ ਦਿੱਤਾ ਤੇ ਬਾਹਰੋਂ ਵੀ ਉਸਦਾ ਤਿਆਗ ਕਰ ਦਿੱਤਾ ਹੈ।
ਪਾਏ ਬਸੇ ਜਮ ਕਾ ਭਉ ਭਾਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਬਸੇ ਜਿਹੜੇ ਗੁਰਸਿੱਖ ਮਾਈ ਪਾਏ, ਪ੍ਰਭੂ ਦੇ ਪਾਏ ਦਾ ਅਰਥ ਹੈ ਪਿਆਰ ਦੇ ਵਿੱਚ ਵਸਦੇ ਨੇ, ਕਿਉਂਕਿ ਜਿਹੜਾ ਪ੍ਰੇਮ ਹੈ ਇਹੀ ਮੁੱਖ ਸਾਧਨ ਹੈ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਨਿਵੇਦਨ ਦਾ ਨਾਮ ਹੈ, ਵੀ ਸਭ ਕੁਝ ਉਸ ਨੂੰ ਅਰਪਣ ਕਰ ਦੇਣਾ। ਹਜ਼ੂਰ ਕਹਿੰਦੇ ਪਾਏ ਬਸੇ, ਜਦੋਂ ਅਸੀਂ ਪ੍ਰਭੂ ਦੇ ਪਿਆਰ ਦੇ ਵਿੱਚ ਵਸੇ, ਜਮ ਕਾ ਪਉ ਭਾਗਿਆ, ਤੇ ਇਹਦੇ ਨਾਲ ਜਮਾਂ ਦਾ ਡਰ ਪੈ ਵੀ ਭਾਗਿਆ ਭੱਜ ਗਿਆ ਨਾਸ਼ ਹੋ ਗਿਆ।
ਸਾਧ ਰਹੇ ਬਾਦੰ ਅਹੰਕਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਿਤ ਹਰ ਸਿਉ ਰਾਤਾ ਹੁਕਮਾ ਅਪਾਰਾ, ਵੀ ਉਸ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ, ਅਪਾਰਾ ਪਰਮੇਸ਼ਰ ਦਾ ਨਾਮ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਚਿਤ ਹਰ ਸਿਉ ਰਾਤਾ, ਸਾਡਾ ਚਿਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਕਿਉਂਕਿ ਵਾਹਿਗੁਰੂ ਦਾ ਹਰ ਇਨਸਾਨ ਨੂੰ ਇਹ ਹੁਕਮ ਹੈ ਬਈ ਤੂੰ ਵਾਹਿਗੁਰੂ ਦਾ ਨਾਮ ਜਪਣਾ। ਮਾਤਾ ਦੇ ਗਰਭ ਦੇ ਵਿੱਚ ਅਸੀਂ ਸਾਰੇ ਇਕਰਾਰ ਕਰਕੇ ਆਏ ਹਾਂ ਕਿ ਇਹ ਵਾਹਿਗੁਰੂ, ਮੈਂ ਬਾਹਰ ਦੁਨੀਆਂ ਵਿੱਚ ਜਾ ਕੇ ਮੈਂ ਸਵਾਸ ਸਵਾਸ ਤੇਰਾ ਸਿਮਰਨ ਕਰਾਂਗਾ, ਪਰ ਜਿਵੇਂ ਬਾਹਰਲੀ ਹਵਾ ਲੱਗਦੀ ਉਸੇ ਵੇਲੇ ਮਨੁੱਖ ਨੂੰ ਆਪਣੇ ਕੀਤੇ ਕੌਲ ਇਕਰਾਰ ਭੁੱਲ ਜਾਂਦੇ ਨੇ। ਵਿੱਚੋਂ ਗਰਭ ਹੈ ਨਿਕਲੇ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ, ਪਰ ਹਜ਼ੂਰ ਕਹਿੰਦੇ ਨੇ ਵੀ ਅਸੀਂ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ, ਅਸੀਂ ਉਸ ਹੁਕਮ ਨੂੰ ਆਪਣੇ ਵਾਅਦੇ ਨੂੰ ਭੁਲਾਇਆ ਨਹੀਂ, ਅਸੀਂ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਚਿਤ ਹਰ ਸਿਉ ਰਾਤਾ, ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਸਾਡਾ ਚਿਤ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਜਿਸ ਦਾ ਸਦਕਾ ਸਾਧ ਰਹੇ। ਜਿਹੜੇ ਹੁਣ ਪਦਾਰਥਾਂ ਦੇ, ਵਿਸ਼ਿਆਂ ਦੇ, ਨਸ਼ਿਆਂ ਦੇ ਸਵਾਦ ਸਨ ਉਹ ਵੀ ਹੁਣ ਮੁੱਕ ਗਏ, ਤੇ ਬਾਦੰਗ ਅਹੰਕਾਰਾ, ਬਾਦੰਗ ਦਾ ਅਰਥ ਸਾਰੇ ਝਗੜੇ ਵੀ ਮੁੱਕ ਗਏ, ਤੇ ਸਾਡਾ ਅਹੰਕਾਰ ਵੀ ਦੂਰ ਹੋ ਗਿਆ।
ਪਤਕੇ ਆਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਹੁਣ ਕੋਈ ਵਰਨਾ ਸ਼ਰਮਾ ਦੇ ਆਚਾਰ ਸਨ, ਜਿਵੇਂ ਆਮ ਤੌਰ 'ਤੇ ਚਾਰ ਜਾਤਾਂ ਮੁੱਖ ਮੰਨੀਆਂ ਗਈਆਂ ਹਨ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਅਤੇ ਇਹਨਾਂ ਦੇ ਵੱਖੋ ਵੱਖਰੇ ਆਚਾਰ ਵੀ ਦੱਸੇ ਗਏ ਨੇ। ਜਿਵੇਂ ਬ੍ਰਾਹਮਣ ਦੇ ਲਈ ਇਹ ਦੱਸਿਆ ਗਿਆ ਹੈ ਜੱਗ ਕਰਨਾ ਕਰਾਉਣਾ, ਵਿਦਿਆ ਨੂੰ ਪੜ੍ਹਨਾ ਪੜ੍ਹਾਉਣਾ, ਦਾਨ ਦੇਣਾ ਅਤੇ ਲੈਣਾ, ਇਹ ਜਿਹੜੇ ਛੇ ਕਰਮ ਨੇ ਬ੍ਰਾਹਮਣ ਦੇ ਮੰਨੇ ਗਏ ਸਨ। ਅਤੇ ਜਿਹੜਾ ਖੱਤਰੀ ਹੈ ਉਹਦੇ ਲਈ ਵਿਦਿਆ ਪੜ੍ਹਨੀ, ਦਾਨ ਦੇਣਾ ਅਤੇ ਇਸੇ ਤਰ੍ਹਾਂ ਜੱਗ ਕਰਨਾ, ਇਹ ਤਿੰਨ ਕਰਮ ਖੱਤਰੀ ਦੇ ਮੰਨੇ ਗਏ। ਅਤੇ ਤੀਸਰੇ ਨੰਬਰ 'ਤੇ ਜਿਹੜਾ ਵੈਸ਼ ਸੀ, ਬਈ ਉਹਦੇ ਲਈ ਇਹ ਹੁਕਮ ਸੀ ਬਈ ਉਹ ਕੇਵਲ ਵਿਦਿਆ ਸੁਣ ਸਕਦਾ ਹੈ, ਪੜ੍ਹ ਨਹੀਂ ਸਕਦਾ, ਅਤੇ ਕੋਈ ਜੱਗ ਦੇ ਵਿੱਚ ਸ਼ਾਮਲ ਹੋ ਸਕਦਾ ਪਰ ਉਹ ਆਪ ਸਿੱਧਾ ਜੱਗ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਸ਼ੂਦਰ ਸਨ ਉਹਨਾਂ ਨੂੰ ਬਿਲਕੁਲ ਵੀ ਕੁਛ ਕਰਨ ਦੀ ਮਨਾਹੀ ਸੀ, ਵੀ ਨਾ ਉਹ ਕੋਈ ਧਰਮ ਸ਼ਾਸਤਰ ਪੜ੍ਹ ਸਕਦੇ ਸਨ ਅਤੇ ਨਾ ਹੀ ਕੋਈ ਧਰਮ ਕਰਮ ਕਰ ਸਕਦੇ ਸਨ। ਅਤੇ ਇਸ ਤਰ੍ਹਾਂ ਦੇ ਜਿਹੜੇ ਇਹ ਜਾਤ ਪਾਤ ਦੇ ਆਚਾਰ ਸਨ ਨਾ, ਗੁਰੂ ਮਹਾਰਾਜ ਕਹਿੰਦੇ ਭਾਈ ਸਾਡੇ ਤਾਂ ਇਹ ਵੀ ਸਾਰੇ ਰਹਿ ਗਏ ਨੇ, ਅਸੀਂ ਇਹਨਾਂ ਦਾ ਤਿਆਗ ਕਰ ਦਿੱਤਾ ਹੈ। ਜਿਹੜੀ ਵਰਨਾ ਦੇ ਆਧਾਰ 'ਤੇ ਕਰਮਾਂ ਦੀ ਵੰਡ ਸੀ ਅਸੀਂ ਉਹਨੂੰ ਛੱਡ ਦਿੱਤਾ ਹੈ, ਕਿਉਂਕਿ ਸਿੱਖ ਧਰਮ ਦਾ ਇਹ ਅਸੂਲ ਹੈ ਇਹਦੇ ਵਿੱਚ ਚਾਰ ਵਰਣ ਇੱਕ ਵਰਣ ਕਰ ਪੈਰੀ ਪਵਨਾ ਜਗ ਵਰਤਾਇਆ ਤੇ ਗੁਰੂ ਨਾਨਕ ਸਾਹਿਬ ਨੇ ਚਾਰੇ ਵਰਣਾਂ ਦਾ ਇੱਕੋ ਹੀ ਵਰਣ ਬਣਾ ਦਿੱਤਾ। ਉਹ ਇੱਕ ਵਰਣ ਕਿਵੇਂ ਬਣਾ ਦਿੱਤਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਹਰ ਗੁਰਸਿੱਖ ਮਾਈ ਭਾਈ ਨੂੰ, ਭਾਈ ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਹੈ, ਨਾਮ ਦੇ ਅਭਿਆਸ ਦੇ ਵਿੱਚ ਜੁੜਨਾ ਹੈ ਤੇ ਬ੍ਰਹਮ ਦੀ ਵਿਚਾਰ ਕਰਨੀ ਹੈ, ਬ੍ਰਹਮ ਦਾ ਚਿੰਤਨ ਕਰਨਾ ਹੈ, ਉਸ ਵੇਲੇ ਤੂੰ ਬ੍ਰਾਹਮਣ ਹੈ। ਜਦੋਂ ਕੋਈ ਧਰਮਜੋਤ ਦਾ ਸਮਾਂ ਹੋਵੇ ਉਸ ਵੇਲੇ ਤੂੰ ਖੰਡਾ ਪਕੜ ਕੇ, ਸ਼ਸਤਰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜੂਝਣਾ ਹੈ ਤੇ ਇਹ ਤੇਰਾ ਉਸ ਵੇਲੇ ਦਾ ਧਰਮ ਹੈ। ਤੇ ਫਿਰ ਜਦੋਂ ਅਮਨਾ ਮਨ ਦਾ ਸਮਾਂ ਹੋਵੇ ਤੂੰ ਆਪਣੀ ਕਿਰਤ ਕਰਨੀ ਹੈ ਤੇ ਆਪਣੀ ਕਿਰਤ ਕਰਕੇ ਵੰਡ ਕੇ ਛਕਣਾ ਹੈ, ਇਹ ਸਤਿਗੁਰੂ ਦਾ ਹੁਕਮ ਹੈ। ਤੇ ਤੀਸਰੇ ਨੰਬਰ ਤੇ ਸਤਿਗੁਰੂ ਨੇ ਇਹ ਵੀ ਆਖਿਆ ਜਦੋਂ ਲੋੜ ਪਵੇ ਤੇ ਸ਼ੂਦਰਾਂ ਵਾਲਾ ਕੰਮ ਕੀ ਹੈ, ਪਰਾਏ ਦੀ ਸੇਵਾ ਵੀ ਕਰਨੀ ਹੈ, ਸਫਾਈ ਵੀ ਕਰਨੀ ਹੈ। ਤੇ ਇਉਂ ਗੁਰੂ ਮਹਾਰਾਜ ਨੇ ਹਰ ਇੱਕ ਗੁਰਸਿੱਖ ਨੂੰ ਸਾਰੇ ਕੰਮ ਕਰਨ ਦੀ ਆਗਿਆ ਦੇ ਦਿੱਤੀ। ਉਹ ਬ੍ਰਾਹਮਣ ਵਾਲਾ ਵੀ ਕੰਮ ਕਰ ਸਕਦਾ ਹੈ, ਬ੍ਰਾਹਮਣ ਚਿੰਤਨ ਵੀ ਕਰ ਸਕਦਾ ਹੈ, ਉਹ ਮੈਦਾਨੇ ਜੰਗ ਦੇ ਵਿੱਚ ਵੀ ਜੂਝ ਸਕਦਾ ਹੈ, ਉਹ ਧਰਮ ਦੀ ਕਿਰਤ ਵੀ ਕਰ ਸਕਦਾ ਹੈ, ਵੰਡ ਕੇ ਵੀ ਛਕ ਸਕਦਾ ਹੈ, ਉਹ ਸ਼ੂਦਰਾਂ ਵਾਂਗ ਕਿਸੇ ਦੀ ਸੇਵਾ ਵੀ ਕਰ ਸਕਦਾ ਹੈ, ਲੋਕ ਭਲਾਈ ਦੇ ਕੰਮ ਵੀ ਕਰ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਾਤ ਰਹੇ ਪਥ ਕੇ ਆਚਾਰਾਂ, ਵੀ ਜਿਹੜੇ ਜਾਤੀ ਦੇ ਆਚਾਰ ਕਰਮ ਸਨ ਉਹ ਵੀ ਸਾਡੇ ਰਹਿ ਗਏ ਤੇ ਜਿਹੜੇ ਲੋਕ ਭਲਾਈ ਦੇ ਲਈ ਕੋਈ ਕੰਮ ਕਾਰ ਕੀਤੇ ਜਾਂਦੇ ਸਨ, ਵੀ ਲੋਕਾਂ ਵਿੱਚ ਸਾਡੀ ਬੱਲੇ ਬੱਲੇ ਹੋਵੇ, ਉਹ ਦਿਖਾਵੇ ਦੇ ਧਰਮ ਕਰਮ ਸਾਰੇ ਅਸਾਂ ਛੱਡ ਦਿੱਤੇ ਹਨ।
ਦ੍ਰਿਸ਼ਟ ਭਈ ਸੁਖ ਆਤਮ ਧਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਵਾਹਿਗੁਰੂ ਦੀ ਦ੍ਰਿਸ਼ਟੀ ਹੋ ਗਈ ਤੇ ਅਸੀਂ ਸੁਖ ਆਤਮ ਧਾਰਾ, ਜਿਹੜਾ ਆਤਮਕ ਸੁਖ ਨੂੰ ਧਾਰਾ ਦਾ ਅਰਥ ਧਾਰਨ ਕਰ ਲਿਆ ਹੈ।
ਤੁਝ ਬਿਨਾਂ ਕੋਈ ਨਾ ਦੇਖੋ ਮੀਤ,
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਅੱਗੇ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਹੇ ਵਾਹਿਗੁਰੂ ਜੀ ਮੈਂ ਤੇ ਤੇਰੇ ਬਿਨਾਂ, ਹੇ ਮਿੱਤਰ ਵਾਹਿਗੁਰੂ ਜੀ ਮੈਂ ਤੇ ਤੇਰੇ ਬਿਨਾਂ ਕਿਸੇ ਨੂੰ ਆਪਣਾ ਹੋਰ ਮਿੱਤਰ ਦੇਖਦਾ ਹੀ ਨਹੀਂ ਹਾਂ, ਕਿਉਂਕਿ ਸੱਚਾ ਮਿੱਤਰ ਤੇ ਅਕਾਲ ਪੁਰਖ ਹੀ ਹੈ ਨਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਵਾਹਿਗੁਰੂ ਉੱਥੇ ਸਾਡੀ ਸਹਾਇਤਾ ਕਰਦਾ ਜਿੱਥੇ ਹੋਰ ਕੋਈ ਵੀ ਨਹੀਂ ਕਰ ਸਕਦਾ, ਮਾਤਾ ਦੇ ਗਰਭ ਦੇ ਵਿੱਚ ਉੱਥੇ ਵੀ ਵਾਹਿਗੁਰੂ ਸਾਡੀ ਰੱਖਿਆ ਕਰਦਾ। ਜਦੋਂ ਅਸੀਂ ਇਸ ਜਹਾਨ ਤੋਂ ਅਗਲੇ ਜਹਾਨ ਵਿੱਚ ਪਹੁੰਚ ਜਾਂਦੇ ਹਾਂ ਉੱਥੇ ਵੀ ਵਾਹਿਗੁਰੂ ਹੀ ਸਾਡੀ ਰੱਖਿਆ ਕਰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਜੀ ਮੈਂ ਤੇ ਤੇਰੇ ਬਿਨਾਂ ਕਿਸੇ ਨੂੰ ਆਪਣਾ ਸੱਚਾ ਮਿੱਤਰ ਨਹੀਂ ਦੇਖ ਸਕਦਾ।
ਕਿਸ ਸੇਵਾ ਕਿਸ ਦੇਵਾ ਚੀਤ,
ਕਿਉਂਕਿ ਗੁਰਮਤ ਦਾ ਮਤ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ, ਸਿੱਖ ਧਰਮ ਅਦਵੈਤ ਨੂੰ ਮੰਨਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਕਿਸ ਸੇਵਾ ਤੈਨੂੰ ਛੱਡ ਕੇ ਮੈਂ ਕਿਸ ਦੀ ਸੇਵਾ ਕਰਾਂ, ਕਿਸ ਦੇਵਾਂ ਚੀਤ ਤੇ ਮੈਂ ਆਪਣਾ ਚਿੱਤ ਕਿਸ ਨੂੰ ਦੇਵਾਂ, ਆਪਣਾ ਮਨ ਕਿਸ ਨੂੰ ਦੇਵਾਂ, ਕਿਉਂਕਿ ਤੇਰੇ ਬਿਨਾਂ ਮੇਰਾ ਕੋਈ ਇਸ਼ਟ ਤੇ ਤੇਰੇ ਬਿਨਾਂ ਮੇਰਾ ਕੋਈ ਗੁਰੂ ਹੈ ਹੀ ਨਹੀਂ ਹੈ।
ਕਿਸ ਪੁੱਛੋ ਕਿਸ ਲਾਗੋ ਪਾਏ,
ਤੇਰੇ ਬਿਨਾਂ ਮੈਂ ਕਿਸ ਨੂੰ ਜਾ ਕੇ ਹੋਰ ਪੁੱਛਾਂ, ਕਿਉਂਕਿ ਬਹੁਤ ਸਾਰੇ ਦੁਨੀਆਂ ਦੇ ਦੇਵੀ ਦੇਵਤੇ ਨੇ, ਪੀਰ ਪੈਗੰਬਰ ਹੋਏ ਨੇ, ਪਰ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਮੇਰਾ ਤੇ ਸਭ ਕੁਝ ਤੂੰ ਹੀ ਹੈ, ਕਿਸ ਪੁੱਛੋ ਤੈਨੂੰ ਛੱਡ ਕੇ ਮੈਂ ਕਿਸ ਨੂੰ ਜਾ ਕੇ ਕੋਈ ਹੋਰ ਸਵਾਲ ਪੁੱਛਾਂ, ਕਿਸ ਲਾਗੋਂ ਪਾਏ ਤੇ ਕਿਹਦੇ ਮੈਂ ਜਾ ਕੇ ਚਰਨੀ ਲੱਗਾਂ, ਪਾ ਮੇਰਾ ਤੇ ਗੁਰੂ ਵੀ ਮੇਰਾ, ਪਰਮੇਸ਼ਰ ਵੀ ਮੇਰਾ, ਸਭ ਕੁਝ ਤੂੰ ਹੀ ਹੈ।
ਕਿਸ ਉਪਦੇਸ਼ ਰਹਾ ਲਿਵ ਲਾਏ,
ਇਹ ਵਾਹਿਗੁਰੂ ਜੀ ਫਿਰ ਮੈਂ ਕਿਸ ਦੇ ਉਪਦੇਸ਼ ਦੇ ਵਿੱਚ ਆਪਣੀ ਲਿਵ ਲਾ ਕੇ ਰੱਖਾਂ? ਇਹਦਾ ਮਤਲਬ ਇਹ ਹੈ ਜਿਹੜਾ ਤੁਸਾਂ ਮੈਨੂੰ ਉਪਦੇਸ਼ ਦਿੱਤਾ ਹੈ ਤੇ ਮੈਂ ਉਹਦੇ ਵਿੱਚ ਹੀ ਆਪਣੀ ਚਿੱਤ ਬਿਰਤੀ ਨੂੰ ਹਮੇਸ਼ਾ ਲਈ ਜੋੜੀ ਰੱਖਦਾ ਹਾਂ। ਕਿਉਂਕਿ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਨਾਮ ਲਿਆਂਦਾ ਸੀ, ਜਿਸ ਨੂੰ ਮੂਲ ਮੰਤਰ ਵਾਹਿਗੁਰੂ ਮੰਤਰ ਆਖਿਆ ਜਾਂਦਾ ਹੈ, ਤੇ ਸਤਿਗੁਰੂ ਨੇ ਪਹਿਲਾਂ ਉਸ ਦੀ ਆਪ ਕਮਾਈ ਕੀਤੀ ਤੇ ਉਸ ਦੀ ਕਮਾਈ ਕਰਨ ਤੋਂ ਬਾਅਦ ਫਿਰ ਸੰਸਾਰ ਨੂੰ ਵੀ ਵੰਡਿਆ। ਇਸ ਢੰਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਅਸੀਂ ਤੈਨੂੰ ਛੱਡ ਕੇ, ਤੇਰੇ ਨਾਮ ਨੂੰ ਛੱਡ ਕੇ ਕਿਸ ਉਪਦੇਸ਼ ਰਾਹਾਂ ਲਿਵ ਲਾਏ, ਹੋਰ ਕਿਸ ਦੇ ਉਪਦੇਸ਼ ਵਿੱਚ ਲਿਵ ਲਾ ਕੇ ਰਹੀਏ? ਭਾਵ ਸਾਨੂੰ ਤਾਂ ਤੇਰੇ ਹੀ ਬਖਸ਼ੇ ਨਾਮ ਦੇ ਉਪਦੇਸ਼ 'ਤੇ ਭਰੋਸਾ ਹੈ, ਉਹਦੇ ਨਾਲ ਹੀ ਅਸੀਂ ਹਮੇਸ਼ਾ ਲਈ ਆਪਣੀ ਚਿੱਤ ਬਿਰਤੀ ਨੂੰ ਜੋੜੀ ਰੱਖਦੇ ਹਾਂ।
ਗੁਰ ਸੇਵੀ ਗੁਰ ਲਾਗੋ ਪਾਏ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਹਿਲਾਂ ਸਮਝ ਲਓ ਇਹ ਪ੍ਰਸ਼ਨ ਰੂਪ ਵੀ ਪੰਕਤੀਆਂ ਸਨ। ਤੁਜ ਬਿਨ ਕੋਈ ਨਾ ਦੇਖੋ ਉਮੀਦ, ਕਿਸ ਸੇਵੋ ਕਿਸ ਦੇਵੋ ਚੀਤ, ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਉਪਦੇਸ਼ ਰਾਹਾਂ ਲਿਵ ਲਾਏ। ਤੇ ਹੁਣ ਇਹਦਾ ਸਤਿਗੁਰੂ ਆਪ ਹੀ ਸਮਾਧਾਨ ਕਰਦੇ ਹਨ। ਗੁਰ ਸੇਵੀ, ਹੇ ਵਾਹਿਗੁਰੂ, ਗੁਰੂਆਂ ਦਾ ਗੁਰੂ ਤੇ ਤੂੰ ਹੀ ਹੈ। ਗੁਰ ਸੇਵੀ, ਅਸੀਂ ਗੁਰੂ ਦੀ ਹੀ ਸੇਵਾ ਕਰਦੇ ਹਾਂ ਤੇ ਗੁਰੂ ਦੇ ਹੀ ਚਰਨੀ ਲੱਗਦੇ ਹਾਂ।
ਕਿਸ ਉਪਦੇਸ਼ ਰਾਹਾਂ ਲਿਵ ਲਾਏ, ਗੁਰ ਸੇਵੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰ ਸੇਵੀ, ਬਸੀ ਅਸੀਂ ਗੁਰੂ ਅਕਾਲ ਪੁਰਖ ਦੀ ਹੀ ਸੇਵਾ ਕਰਦੇ ਹਾਂ ਤੇ ਉਸੇ ਗੁਰੂ ਅਕਾਲ ਪੁਰਖ ਦੀ ਅਸੀਂ ਚਰਨੀ ਲੱਗਦੇ ਹਾਂ। ਭਗਤ ਕਰੀ ਰਾਚੋ ਹਰ ਨਾਏ, ਤੇ ਉਸੇ ਦੀ ਭਗਤੀ ਕਰਦੇ ਹਾਂ ਤੇ ਉਸੇ ਵਾਹਿਗੁਰੂ ਦੇ ਨਾਮ ਦੇ ਵਿੱਚ ਹਮੇਸ਼ਾ ਲਈ ਰਾਚੋ ਦਾ ਅਰਥ ਹੈ ਅਸੀਂ ਤਦਾਕਾਰ ਰਹਿੰਦੇ ਹਾਂ।
ਸਿੱਖਿਆ ਦੀਖਿਆ ਭੋਜਨ ਭਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰੂ ਦੀ ਸਿੱਖਿਆ ਤੇ ਦੀਖਿਆ, ਉਹ ਖਾਸ ਸਿੱਖਿਆ ਜੋ ਸਾਨੂੰ ਪੰਜ ਪਿਆਰੇ ਅਮਰ ਛਕਾਉਣ ਵੇਲੇ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾਉਂਦੇ ਨੇ, ਉਹਨੂੰ ਕਹਿੰਦੇ ਨੇ ਦੀਖਿਆ। ਤੇ ਬਾਕੀ ਜਿਹੜੀ ਹੋਰ ਸਾਨੂੰ ਰਹਿਤ ਮਰਜ਼ਾਦਾ ਬਾਰੇ ਉਪਦੇਸ਼ ਦਿੰਦੇ ਨੇ, ਉਹਨੂੰ ਕਹਿੰਦੇ ਸਿੱਖਿਆ। ਹਜ਼ੂਰ ਕਹਿੰਦੇ ਨੇ ਸਿੱਖਿਆ, ਸਿੱਖਿਆ ਦੀਖਿਆ ਭੋਜਨ ਪਾਓ। ਹੇ ਵਾਹਿਗੁਰੂ ਜੀ, ਜੋ ਤੁਹਾਡੀ ਸਿੱਖਿਆ ਹੈ ਤੇ ਦੀਖਿਆ ਖਾਸ ਗੁਰਮੰਤਰ ਹੈ ਤੇ ਭੋਜਨ ਪਾਓ, ਤੇ ਤੁਹਾਡਾ ਪ੍ਰੇਮ ਇਹੀ ਸਾਡਾ ਆਤਮਕ ਭੋਜਨ ਬਣ ਗਿਆ ਹੈ।
ਹੁਕਮ ਸੰਜੋਗੀ ਨਿਜ ਘਰ ਜਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਹੁਕਮ ਅਨੁਸਾਰ ਤੇ ਮੈਂ ਨਾਮ ਦਾ ਸੰਜੋਗੀ ਹੋ ਕੇ, ਭਾਵ ਨਾਮ ਦੇ ਨਾਲ ਜੁੜ ਕੇ ਨਿਜ ਘਰ ਜਾਊਂ ਤੇ ਮੈਂ ਆਪਣੇ ਘਰ ਦੇ ਵਿੱਚ ਜਾਵਾਂਗਾ। ਆਪਣਾ ਘਰ ਕੀ ਹੈ? ਜੋ ਤੁਰੀਆ ਪਦ ਹੈ, ਆਤਮਕ ਅਡੋਲ ਅਵਸਥਾ ਹੈ, ਜਿਸ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਥਾ ਪਦ ਵੀ ਲਿਖਿਆ ਹੈ, ਚੌਥੇ ਪਦ ਮੈਂ ਸਹਿਜ ਹੈ, ਤੇ ਮੈਂ ਉਸ ਘਰ ਦੇ ਵਿੱਚ ਜਾਵਾਂਗਾ, ਕਿਉਂਕਿ ਨਾਮ ਦੁਆਰਾ ਹੀ ਉਸ ਘਰ ਦੇ ਵਿੱਚ ਪਹੁੰਚਿਆ ਜਾ ਸਕਦਾ ਹੈ।
ਗਰਭਗਤੰ ਸੁਖਾਤਮ ਧਿਆਨਾ।
ਲੋ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗਰਭਗਤੰ, ਸਾਡਾ ਹੰਕਾਰ ਨਾਸ ਹੋ ਗਿਆ ਹੈ, ਤੇ ਸੁਖ ਆਤਮ ਧਿਆਨਾ, ਤੇ ਹੁਣ ਆਤਮ ਸੁਖ ਦੇ ਵਿੱਚ ਸਾਡਾ ਧਿਆਨ ਜੁੜ ਗਿਆ, ਅਥਵਾ ਹੰਕਾਰ ਨਾਸ ਹੋ ਗਿਆ ਤੇ ਆਤਮਾ ਦੇ ਵਿੱਚ ਧਿਆਨ ਜੁੜ ਗਿਆ, ਜਿਸ ਦਾ ਕਾਰਨ ਸਾਨੂੰ ਆਤਮਕ ਸੁਖ ਪ੍ਰਾਪਤ ਹੋ ਗਿਆ ਹੈ।
ਜੋਤ ਭਈ ਜੋਤੀ ਮਾਹੇ ਸਮਾਨਾ।
ਤੇ ਜਿਹੜੀ ਸਾਡੀ ਪਰਤਕ ਜੋਤ ਆਤਮਾ ਸੀ, ਭਾਵ ਇੱਕ ਜੋਤ ਸਾਡੇ ਅੰਦਰ ਵੀ ਹੈ ਨਾ, ਗੁਰੂ ਅਮਰਦਾਸ ਮਹਾਰਾਜ ਨੇ ਨੰਸਾ ਬਾਣੀ ਵਿੱਚ ਲਿਖਿਆ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਉਹ ਜਿਹੜੀ ਵਾਹਿਗੁਰੂ ਦੀ ਅੰਸ਼ ਹੈ ਨਾ ਸਾਡੇ ਅੰਦਰ, ਉਹਨੂੰ ਜੋਤ ਆਖਿਆ ਹੈ। ਹਜ਼ੂਰ ਕਹਿੰਦੇ ਨੇ, ਜੋਤ ਪਈ ਜੋਤੀ ਮਾਹੇ ਸਮਾਨਾ, ਜਿਹੜੀ ਸਾਡੀ ਪਰਤਕ ਜੋਤ ਆਤਮਾ ਸੀ ਔਰ ਉਸ ਜੋਤੀ ਸਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਈ ਹੈ, ਤੇ ਇਸੇ ਨੂੰ ਹੀ ਕੇਵਲ ਮੁਕਤੀ ਆਖਿਆ ਹੈ, ਇਸੇ ਨੂੰ ਹੀ ਸਭ ਤੋਂ ਉੱਚੀ ਪਦਵੀ ਪਰਮ ਪਦਵੀ ਆਖਿਆ ਹੈ।
ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਨਿਸ਼ਾਨਾ ਹੁਣ ਸਾਡੇ ਮੱਥੇ ਉੱਤੇ ਤੇ ਸਾਡੇ ਦਿਲ ਦਿਮਾਗ ਦੇ ਉੱਤੇ ਗੁਰੂ ਕੇ ਸ਼ਬਦ ਦੀ ਨਿਸ਼ਾਨਾ ਦਾ ਅਰਥ ਹੈ ਮੋਹਰ ਲੱਗ ਗਈ ਹੈ। ਸ਼ਬਦ ਨਿਸ਼ਾਨਾ, ਗੁਰੂ ਕੇ ਸ਼ਬਦ ਦੀ ਐਸੀ ਮੋਹਰ ਲੱਗ ਗਈ ਹੈ, ਲਿਖਤ ਮਿਟੈ ਨਹੀਂ, ਉਹ ਹੁਣ ਲਿਖਤ ਕਦੇ ਮਿਟ ਨਹੀਂ ਸਕਦੀ। ਭਾਵ ਅਸੀਂ ਗੁਰੂ ਦੇ ਸਿੱਖ ਬਣ ਗਏ ਹਾਂ ਤੇ ਗੁਰੂ ਨੇ ਆਪਣੇ ਸ਼ਬਦ ਦਾ ਚਿੰਨ, ਉਹ ਸ਼ਬਦ ਦੀ ਮੋਹਰ ਸਾਡੇ ਉੱਤੇ ਲਾ ਦਿੱਤੀ ਹੈ, ਉਹ ਕਦੇ ਲਿਖਤ ਮਿਟਣ ਵਾਲੀ ਨਹੀਂ ਹੈ।
ਕਰਤਾ ਕਰਣਾ ਕਰਤਾ ਜਾਣਾ।
ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਹੀ ਆਪਣਾ ਕਰਤਾ ਦਾ ਅਰਥ ਮਾਤਾ ਪਿਤਾ ਸਮਝਿਆ ਹੈ। ਕਰਤਾ ਜੋ ਪੈਦਾ ਕਰਨ ਵਾਲੇ ਮਾਤਾ ਪਿਤਾ ਹੀ ਹੁੰਦੇ ਨੇ ਨਾ, ਇਸ ਲਈ ਮੈਂ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਹੀ ਆਪਣਾ ਕਰਤਾ ਮਾਤਾ ਪਿਤਾ ਜਾਣਿਆ ਹੈ, ਤੇ ਨਾਲ ਹੀ ਕਰਨਾ ਦਾ ਅਰਥ ਹੈ ਸਭ ਕੁਝ ਕਰਨ ਕਰਾਉਣ ਵਾਲਾ ਵੀ ਮੈਂ ਉਸੇ ਨੂੰ ਸਮਝਿਆ ਹੈ, ਅਥਵਾ ਦੂਜਾ ਅਰਥ ਕੁਛ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਕਰਤਾ ਕਰਨਾ ਕਰਤਾ ਜਾਣਾ। ਹੇ ਵਾਹਿਗੁਰੂ, ਮੈਂ ਤੇ ਕਰਤਾ ਕਰਤਾ ਕਰਨਾ ਹੀ ਜਾਣਿਆ ਹੈ, ਇਹਦਾ ਮਤਲਬ ਇਹ ਹੈ ਮੈਂ ਤੇ ਹਰ ਵੇਲੇ ਤੇਰਾ ਹੀ ਨਾਮ ਜਪਦਾ ਰਹਿੰਦਾ, ਇਸ ਤੋਂ ਬਿਨਾਂ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ।
ਨਹਿ ਪੰਡਤ ਨਹਿ ਚਤਰ ਸਿਆਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾ ਹੀ ਕੋਈ ਆਪਣੇ ਆਪ ਕੋਈ ਪੰਡਤ ਬਣ ਸਕਦਾ ਹੈ ਤੇ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਕੋਈ ਚਤਰ ਬਣ ਸਕਦਾ ਹੈ ਤੇ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਸਿਆਣਾ ਬਣ ਸਕਦਾ ਹੈ। ਇਹ ਤੇ ਵਾਹਿਗੁਰੂ ਪਰਮੇਸ਼ਰ ਜਿਸ ਨੂੰ ਮਤ ਬੁੱਧ ਦੇਵੇ ਤੇ ਉਹ ਜਿਹਾ ਆਦਮੀ ਰਹਿੰਦਾ ਹੈ।
ਨਹਿ ਭੁੱਲੋ ਨਹਿ ਭਰਮ ਭੁਲਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਏ ਆਪਣੀ ਨਿਮਰਤਾ ਨਾਲ ਸਤਿਗੁਰੂ ਮਹਾਰਾਜ ਦੇ ਇਹ ਬਚਨ ਨੇ, ਨਹਿ ਪੰਡਤ, ਭਈ ਨਾ ਤੇ ਮੈਂ ਪੰਡਤ ਹੀ ਹਾਂ ਤੇ ਨਾ ਹੀ ਮੈਂ ਚਤਰ ਹਾਂ ਤੇ ਨਾ ਹੀ ਮੈਂ ਸਿਆਣਾ ਬੁੱਧੀਵਾਨ ਹਾਂ। ਨਹਿ ਭੁੱਲੋ ਤੇ ਨਾ ਹੀ ਮੈਂ ਕਦੇ ਭੁੱਲਿਆ ਹਾਂ। ਨਹਿ ਭਰਮ ਭੁਲਾਨਾ ਤੇ ਨਾ ਹੀ ਮੈਨੂੰ ਭਰਮ ਨੇ ਕਦੀ ਭੁਲਾਇਆ ਹੀ ਹੈ। ਤੇ ਜਿਹਨੂੰ ਭੁਲਾਉਂਦਾ ਤੇ ਭਰਮ ਹੀ ਹੈ ਨਾ, ਜਦੋਂ ਆਦਮੀ ਨੂੰ ਕੋਈ ਭਰਮ ਪੈ ਜਾਂਦਾ ਹੈ ਉਸੇ ਵੇਲੇ ਆਦਮੀ ਭੁੱਲਦਾ। ਹਜ਼ੂਰ ਕਹਿੰਦੇ ਨੇ ਤੇ ਨਾ ਮੈਂ ਕਦੀ ਭੁੱਲਿਆ ਹੀ ਹਾਂ ਤੇ ਨਾ ਹੀ ਕਦੀ ਮੈਨੂੰ ਭਰਮ ਨੇ ਭੁਲਾਇਆ ਹੀ ਹੈ।
ਕਥੋ ਨਾ ਕਥਨੀ ਹੁਕਮ ਪਛਾਨਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਥੋ ਨਾ ਕਥਨੀ, ਮੈਂ ਲੋਕਾਂ ਦੇ ਵਿੱਚ ਆਪਣੀ ਮਾਨ ਵਡਿਆਈ ਵਾਸਤੇ ਕਥੋ ਨਾ ਕਥਨੀ, ਮੈਂ ਬਹੁਤੀਆਂ ਕੋਈ ਕਥਾ ਕਹਾਣੀਆਂ ਵੀ ਨਹੀਂ ਲੋਕਾਂ ਨੂੰ ਦੱਸਦਾ। ਤੇ ਹੁਕਮ ਪਛਾਨਾ, ਤੇ ਬਾਕੀ ਮੈਂ ਵਾਹਿਗੁਰੂ ਦੇ ਹੁਕਮ ਨੂੰ ਪਛਾਣਿਆ ਹੈ। ਇਹਦਾ ਮਤਲਬ ਇਹ ਹੈ ਜੋ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਡਿਊਟੀ ਲਾਈ ਹੈ ਅਸੀਂ ਉਹ ਵਜਾ ਰਹੇ ਹਾਂ, ਤੇ ਹੋਰ ਆਮ ਦੁਨੀਆਂ ਦੇ ਲੋਕਾਂ ਵਾਂਗੂ ਅਸੀਂ ਆਪਣੀ ਵਡਿਆਈ ਵਾਸਤੇ, ਆਪਣੀ ਸ਼ੋਹਰਤ ਵਾਸਤੇ ਜਾਂ ਕਿਸੇ ਲਾਲਚ ਦੇ ਵੱਸ ਅਸੀਂ ਆਪਣੀ ਕਥਾ ਵਾਰਤਾ ਨਹੀਂ ਕਰਦੇ। ਤੇ ਅਸੀਂ ਤਾਂ ਸਿਰਫ ਲੋਕਾਂ ਦੇ ਭਲੇ ਵਾਸਤੇ ਹੀ ਇਹ ਸਿੱਖੀ ਦਾ, ਗੁਰਬਾਣੀ ਦਾ, ਧਰਮ ਦਾ ਪ੍ਰਚਾਰ ਕਰਦੇ ਹਾਂ ਤੇ ਇਹ ਸਾਨੂੰ ਵਾਹਿਗੁਰੂ ਦਾ ਹੁਕਮ ਹੈ।
ਨਾਨਕ ਗੁਰਮਤ ਸਹਿਜ ਸਮਾਨਾ।
ਲਾਉਣ ਜੋ ਅੰਤਲੀ ਪੰਕਤੀ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਤਾਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਸਹਿਜ ਸਮਾਨਾ, ਹੁਣ ਸਹਿਜ ਅਵਸਥਾ ਵਿੱਚ ਲੀਨ ਹੋ ਗਿਆ ਹਾਂ। ਕਿਉਂਕਿ ਗੁਰੂ ਦੀ ਮਤ ਹੀ ਹੈ ਜੋ ਸਾਨੂੰ ਉਸ ਸਹਿਜ ਅਵਸਥਾ ਵਿੱਚ ਪਹੁੰਚਾ ਸਕਦੀ ਹੈ। ਗੁਰੂ ਦੀ ਮਤ ਉਹ ਰੋਸ਼ਨੀ ਹੈ ਤੇ ਤੁਸੀਂ ਉਹਨੂੰ ਹੱਥ ਵਿੱਚ ਲੈ ਲਓ ਤੇ ਤੁਹਾਡਾ ਰਸਤਾ ਸਾਰਾ ਹੀ ਰੁਸ਼ਨਾ ਦੇਵੇਗੀ। ਜਿਵੇਂ ਦੇਖਣ ਨੂੰ ਭਾਵੇਂ ਦੀਵਾ ਬੜਾ ਛੋਟਾ ਹੁੰਦਾ ਹੈ, ਪਰ ਜਦੋਂ ਦੀਵਾ ਹੱਥ ਵਿੱਚ ਲੈ ਕੇ ਚੱਲ ਪਈਏ ਤੇ ਜਿੱਥੇ ਤੱਕ ਵੀ ਆਪਾਂ ਸਫ਼ਰ ਤੈਅ ਕਰਨਾ ਹੋਵੇ ਤੇ ਉਹ ਦੀਵਾ ਸਾਡੀ ਅਗਵਾਈ ਕਰਦਾ। ਚਲੋ ਪੁਰਾਣੇ ਸਮੇਂ ਵਿੱਚ ਦੀਵੇ ਦੀ ਗੱਲ ਸੀ, ਹੁਣ ਤੁਸੀਂ ਕੋਈ ਟਾਰਚ ਲੈ ਲਓ ਤੇ ਉਸ ਟਾਰਚ ਨੂੰ ਲੈ ਕੇ ਤੁਰ ਪਵੋ ਤੇ ਉਹਦੀ ਰੋਸ਼ਨੀ ਸਾਰੇ ਰਸਤੇ ਵਿੱਚ ਤੁਹਾਡੀ ਅਗਵਾਈ ਕਰੇਗੀ, ਆਪਣੀ ਮੰਜ਼ਿਲ ਤੱਕ ਤੁਹਾਨੂੰ ਪਹੁੰਚਾ ਦੇਵੇਗੀ। ਇਸੇ ਤਰ੍ਹਾਂ ਗੁਰੂ ਦੀ ਮੱਤ ਇੱਕ ਉਹ ਰੋਸ਼ਨੀ ਹੈ, ਉਹ ਇੱਕ ਲਾਈਟ ਹੈ ਜਿਸ ਤੋਂ ਅਗਵਾਈ ਲੈ ਕੇ ਸਹਿਜ ਸਮਾਨਾ ਤੇ ਅਸੀਂ ਸਹਿਜ ਤੁਰਿਆ ਅਵਸਥਾ ਵਿੱਚ ਆਪਣੀ ਮੰਜ਼ਿਲ ਤੇ ਪਹੁੰਚ ਗਏ ਹਾਂ, ਅਸੀਂ ਉਸ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਗਏ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ ਜਿਨ੍ਹਾਂ ਨੂੰ ਆਪਾਂ ਬੈਠ ਕੇ ਪ੍ਰੇਮ ਦੇ ਨਾਲ ਸੁਣਿਆ ਹੈ। ਇਹ ਸਤਿਗੁਰੂ ਦੇ ਪਾਵਨ ਪਵਿੱਤਰ ਉਪਦੇਸ਼ਾਂ ਨੂੰ ਆਪਾਂ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਅਸਲੀ ਸਾਰ ਅੰਸ਼ ਇਹੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਜਿੰਨੇ ਦੁਨੀਆਂ ਦੇ ਕੋਈ ਸਾਧਨ ਨੇ, ਕੋਈ ਯੱਗ, ਯੋਗ, ਜਾਪ, ਤਪ, ਵਰਤ, ਨੇਮ, ਤੀਰਥ, ਇਸ਼ਨਾਨ ਆਦਿਕ, ਉਹਨਾਂ ਸਾਰਿਆਂ ਦੇ ਨਾਲੋਂ ਸਤਿਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਨੂੰ ਵੱਡੀ ਦਰਸਾਇਆ ਹੈ ਅਤੇ ਉਸੇ ਨਾਮ ਦੁਆਰਾ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੱਕ ਪਹੁੰਚਣਾ ਹੈ, ਔਰ ਉਹ ਨਾਮ ਪਾਈ ਮਿਲਦਾ ਸਤਿਗੁਰੂ ਦੇ ਪਾਸੋਂ। ਇਸ ਲਈ ਗੁਰੂ ਦੀ ਸੇਵਾ, ਗੁਰੂ ਦੀ ਭਗਤੀ ਵੀ ਹਮੇਸ਼ਾ ਲਈ ਕਰਨੀ ਹੈ। ਇਹਦੇ ਨਾਲ ਸਾਨੂੰ ਗੁਰੂ ਦੀ ਮਿਹਰ ਨਾਲ, ਗੁਰੂ ਦੀ ਨਜ਼ਰ ਦੇ ਨਾਲ ਅਸੀਂ ਆਪਣੀ ਮੰਜ਼ਿਲ 'ਤੇ ਜਾਣਾ ਹੈ। ਮੰਜ਼ਿਲ ਕੀ ਹੈ? ਨਾਨਕ ਗੁਰਮਤ ਸਹਿਜ ਸਮਾਨਾ, ਗੁਰਮਤ ਨੂੰ ਧਾਰਨ ਕਰਕੇ ਸਹਿਜ ਅਵਸਥਾ ਵਿੱਚ ਜਾ ਕੇ ਲੀਨ ਹੋਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਦਾ ਸਿਧਾਂਤ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿਜ ਸਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।